ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਦੂਜਾ ਭਾਉ। ਦੂਜੇ ਭਾਉ ਦਾ ਵਿਸ਼ਾ ਬਹੁਤ ਹੀ ਸੂਖਮ ਵਿਸ਼ਾ ਹੈ, ਜਿਸ ਨੂੰ ਸਮਝ ਕੇ ਅਸੀਂ ਆਪਣੇ ਬੇਧਿਆਨੇ ਅੰਨੇਵਾਹ ਜੀਵਨ ਰੋਡ ਵਿੱਚ ਕੋਈ ਸਾਰਥਿਕ ਪਰਿਵਰਤਨ ਲਿਆ ਸਕਦੇ ਹਾਂ। ਆਓ ਇੱਕ ਭਾਗ ਬੜੇ ਪਿਆਰ ਨਾਲ ਸਰਵਣ ਕਰੀਏ। ਦੂਜਾ ਭਾਉ। ਇਸ ਲੜੀ ਦੇ ਪਹਿਲੇ ਤਿੰਨ ਭਾਗਾਂ ਵਿੱਚ ਦੂਜੇ ਭਾਉ ਦੇ ਵਿਸ਼ੇ ਉੱਤੇ ਵੇਰਵੇ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹਨਾਂ ਤੋਂ ਇਲਾਵਾ ਅਨੇਕਾਂ ਗਿਆਨੀਆਂ ਵਿਦਵਾਨਾਂ ਨੇ ਇਸ ਵਿਸ਼ੇ ਉੱਤੇ ਲੇਖਾਂ ਕਥਾ ਵਾਰਤਾ ਦੁਆਰਾ ਰੋਸ਼ਨੀ ਪਾਈ ਹੋਵੇਗੀ, ਪਰ ਫਿਰ ਵੀ ਮਹਿਸੂਸ ਹੁੰਦਾ ਹੈ ਕਿ ਆਮ ਜਨਤਾ ਦੀ ਜੀਵਨ ਰੋੜ ਵਿੱਚ ਕੋਈ ਸਾਰਥਿਕ ਪਰਿਵਰਤਨ ਨਹੀਂ ਆਇਆ। ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਮਾਇਕੀ ਜੀਵਨ ਵਿੱਚ ਪ੍ਰੈਕਟੀਕਲ ਜੀਵਨ ਵਿੱਚ ਉਸੇ ਤਰ੍ਹਾਂ ਅੰਨੇਵਾਹ, ਬੇਪਰਵਾਹ, ਬੇਧਿਆਨੇ, ਬੇਦਿਲੇ, ਓਪਰੇ ਜੇ ਮਨ ਨਾਲ ਅਗਿਆਨਤਾ ਦੇ ਰੋਡ ਵਿੱਚ ਰੁੜੀ ਜਾ ਰਹੇ ਹਾਂ। ਸਾਨੂੰ ਦੂਜੇ ਭਾਵ ਦੇ ਅੰਤਰੀਵ ਭਾਵ, ਉਸਦੇ ਗਿਆਨ, ਅਨੁਭਵ, ਤੱਤ ਗਿਆਨ ਦੀ ਕੋਈ ਸੋਝੀ ਨਹੀਂ ਹੋਈ ਅਤੇ ਅਸੀਂ ਇਸ ਦੇ ਗੁੱਜੇ ਅਨੁਭਵੀ ਤੱਤ ਗਿਆਨ ਤੋਂ ਵਾਂਝੇ ਜਾ ਰਹੇ ਹਾਂ। ਇਸੇ ਕਾਰਨ ਗੁਰਬਾਣੀ ਦਾ ਸਾਡੇ ਮਾਇਕੀ ਜੀਵਨ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਵਿੱਚ ਗੁਰਬਾਣੀ ਦੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਮਝੇ ਸਮਝਾਏ, ਸਿੱਖੇ ਸਿਖਾਏ ਓਪਰੇ ਦਿਮਾਗੀ ਗਿਆਨ ਨਾਲ ਹੀ ਸੰਤੁਸ਼ਟ ਹਾਂ। ਅਸੀਂ ਓਪਰੇ ਜੇ ਮਨ ਨਾਲ ਇਲਾਹੀ ਗੁਰਬਾਣੀ ਦਾ ਪਾਠ, ਉਸਦਾ ਗਾਇਨ, ਕਥਾ ਵਾਰਤਾ ਆਦਿ ਕਰ ਛੱਡਦੇ ਹਾਂ, ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਹਉਮੈ ਵਿੱਚ ਸਭ ਪੜ ਥੱਕੇ ਦੂਜੈ ਭਾਏ ਖੁਆਰ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੈ ਸਭ ਭਾਉ ਹੈ ਦੂਜਾ। ਹਾਂਜੀ, ਕੀ ਸੁਚੇਤ ਕਰਦੀ ਹੈ, ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕੋਟ ਕਰਮ ਕਰੇ ਹੋਂ ਤਾਰੇ, ਸ੍ਰਮ ਪਾਵੈ ਮਿਹਨਤ ਕਰੇ, ਸ੍ਰਮ ਪਾਵੈ ਸਗਲੇ ਬਿਰ ਥਾਰੇ। ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰ ਜਾ, ਪੜੀਐ ਜੇਤੇ ਸਾਸ, ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚੱਖਣਾ ਚਾਖ। ਇਸੇ ਅਧੂਰੇ ਦਿਮਾਗੀ ਗਿਆਨ ਦੇ ਆਧਾਰ ਤੇ ਹੀ ਅਸੀਂ ਲੈਕਚਰ ਦਿੰਦੇ ਹਾਂ, ਕਥਾ ਵਾਰਤਾ ਕਰਦੇ ਹਾਂ, ਲੇਖ ਲਿਖਦੇ ਹਾਂ, ਕਿਤਾਬਾਂ ਚ ਪਾਉਂਦੇ ਹਾਂ, ਗਿਆਨ ਘੋਟਦੇ ਹਾਂ। ਹਾਂਜੀ, ਪਹਿਲੇ ਆਪ ਹੀ ਅਗਿਆਨਤਾ ਵਿੱਚ ਹਾਂ, ਫਿਰ ਉਸੇ ਅਧੂਰੇ ਦਿਮਾਗੀ ਗਿਆਨ ਨਾਲ ਅਸੀਂ ਲੈਕਚਰ ਦਿੰਦੇ ਹਾਂ, ਗਿਆਨ ਘੋਟਦੇ ਹਾਂ, ਜਿਸ ਨਾਲ ਭੋਲੀ ਭਾਲੀ ਜਨਤਾ ਹੋਰ ਵੀ ਭੰਬਲ ਭੁੱਸੇ ਚ ਪੈ ਜਾਂਦੀ ਹੈ ਅਤੇ ਇਸੇ ਨੂੰ ਹੀ ਅਸੀਂ ਧਰਮ ਕਮਾਉਣਾ ਸਮਝੀ ਜਾ ਰਹੇ ਹਾਂ। ਭਾਵੇਂ ਗੁਰਬਾਣੀ ਇਸ ਬਾਰੇ ਸਾਨੂੰ ਬਾਰ ਬਾਰ ਤਾੜਨਾ ਕਰਦੀ ਹੈ ਕਿ ਫੋਕਟ ਕਰਮ ਕਰੈ ਅਗਿਆਨੀ, ਮਨ ਮੁਖ ਅੰਧ ਕਹਾਵਤ। ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਹਾਂਜੀ, ਗੁਰਬਾਣੀ ਕੀ ਤਾੜਨਾ ਕਰਦੀ ਹੈ, ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਈ ਅੰਧਾ ਕੱਚ ਨੀ ਕੱਚ। ਜ਼ਿੰਦਗੀ ਵਿੱਚ ਜਦ ਸਾਨੂੰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸਨੂੰ ਸੁਲਝਾਉਣ ਲਈ असी अपने तो सियाणियां महापुरखां संतां गुरुआं पीरां फकीरां दी सलाह उन्हां दी अगवाई जीवन सेध उन्हां दा फैसला लोड़दे हां। इसे तरह परमारथ जीवन विच जद कोई अत सूखम गुंजलदार मामला जां नुक्ता पेश आउंदा है तां असी गुरबाणी दा आसरा अते अगवाई लैंदे हां। गुरबाणी विच सतगुरां ने साडे हर तरह दे शंकियां नूं दूर करके सानू सही जीवन सेध दित्ती है। सो पहला असी गुरमत दे बुनियादी नुक्तियां नूं चंगी तरह दृढ़ कर लईए। हां जी, सो पहला असी क्योंकि अत सूखम गुंजलदार मामले असी जिंदगी दे गुरबाणी दे आधार ते उन्हां नूं सॉल्व करना है, सो असी पहला गुरमत दे बुनियादी नुक्तियां नूं चंगी तरह दृढ़ कर लईए क्योंकि इस सूखम ते डूंगी विचार विच इना बुनियादी नुक्तियां तो बहुत सहायता मिल सकती है। केड़े नुक्ते हन? आपी ने आप साजियो, आपी ने रचियो नाओ, दुई कुदरत साजी है कर आसन डिठो चाओ। एकस ते सब दूजा हुआ, एको वरते अवर ना बिया, दूजा पाओ रचायोन त्रै गुण वरतारा, सब किच तेरा खेल है सच सिरजनहारा। जय आप रचियो पर पंच आकार, तह गुण में कीनो विस्थार। आपन खेल आप कर देखे, खेल संकोचै तो नानक एक है। बाणी दिया इन्हां पंक्तियां दा निर्णा ते खोज करन तो पता लगता है के पहला अकाल पुरख एक ओंकार करता पुरख है, उसकी हस्ती तो बगैर कोई होर हस्ती नहीं है। जिमी जमान के बिखे समस्त एक जोत है, न काट है न बाढ़ है न काट बाढ़ होत है। इते उते कट 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 तू ही मोहिना, कारण करना तारन तरना एक है, एक है सोहिना। हां जी, दूजा की पता चलता है? पहला ये पता चलता है कि अकाल पुरख एक ओंकार करता पुरख है, उसकी हस्ती तो बगैर कोई होर हस्ती नहीं है। दूजा, अपनी मौज विच अकाल पुरख ने दुई कुदरत साजी है अते अपने हुक्म द्वारा इस कुदरत नूं चलाउंदा अते वेख वेख के विगसदा है। दुई कुदरत साजिए कर आसन डिठो चाओ, कीता पसाओ एको कवाओ, तिस्ते होए लख दरियाओ। हुक्मी होवन आकार हुक्म ना कहे आ जाई, हुक्मी होवन जी हुक्म मिले वड्याई। हुक्मी सृष्ट साजियन बो पित संसारा, इस दुई कुदरत नूं ही दूजा पाओ दूजा दोए, खेल अखाड़ा वट खेल तमाशा ते माया आद किया गया है। हां जी, दुई कुदरत नूं ही माया आद किया गया है। एकस्ते सब दूजा हुआ, एको वरते अवर ना बिया। इस वट खेल तमाशे नूं चलाउण अते दिलचस्प बनाउण लई अकाल पुरख ने इसके अदाकारा इंसाना दे हिरदे विच मैं मेरी दी खिचोतान ते दूजे पाओ दी भावना भर दित्ती। हां जी, इस नूं चलाउण अते दिलचस्प बनाउण लई दो चीजा, मैं मेरी दी खिचोतान ते दूजे पाओ दी भावना इंसाना विच भर दित्ती तां के ओ इस वड खेल तमाशे नूं दिलचस्प बनाउण विच अपना हिस्सा पाउण। पर असी की कीता? असी इसे खेल विच गलतान हो के अपना आपा ही भुल जांदे हां। दात प्यारी विसरिया दा तारा, मेरी मेरी तार बंधन बंदिया, नरक सुरग अवतार माया तंदिया। इस नुक्ते नूं स्पष्ट करन लई असी स्कूल दियां खेडां दी उदाहरण दे सकदे हां। स्कूल दियां दो विरोधी टीमां विचकार मैच हुंदा है जिस विचों एक नूं जेतू करार दिता जांदा है। इसे तरह त्रैगुणी माइकी मंडल विच सारा संसार ही एक वड खेल अखाड़ा है जिस विच सारे जीव खेड परच रहे हन। पर इत्थे फर्क यह है कि स्कूल विच असी भावें सारा जोर ला के अपनी टीम नूं जिताउण दी कोशिश करते हां
ਤੇ ਥੋੜੀ ਦੇਰ ਇੱਕ ਦੂਜੇ ਦੇ ਖਿਲਾਫ ਲੜਦੇ ਭਿੜਦੇ ਮੈਂ ਮੇਰੀ ਤੇ ਤੂੰ ਤੇਰੀ ਦੀ ਖੇਲ ਰਚਾਉਂਦੇ ਹਾਂ। ਪਰ ਮਗਰੋਂ ਅਸੀਂ ਇੱਕੋ ਕਲਾਸ ਅਤੇ ਇੱਕੋ ਸਕੂਲ ਦੇ ਵਿਦਿਆਰਥੀ ਹੁੰਦੇ ਹਾਂ ਤੇ ਇੱਕ ਦੂਜੇ ਨਾਲ ਮੈਤਰੀ ਭਾਵ ਨਾਲ ਵਿਚਰਦੇ ਹਾਂ। ਦੂਜੇ ਪਾਸੇ ਇੱਥੇ ਅਸੀਂ ਕੀ ਕਰਦੇ ਹਾਂ, ਦੂਜੇ ਪਾਸੇ ਇਸ ਮਾਇਕੀ ਦੁਨੀਆ ਵਿੱਚ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਵੈਰ ਵਿਰੋਧ, ਈਰਖਾ ਦੁਐਤ ਅਥਵਾ ਦੂਜਾ ਭਾਉ ਸਹੇੜ ਲੈਂਦੇ ਹਾਂ। ਹਾਂਜੀ, ਫਰਕ ਕੀ ਨਿਕਲਿਆ? ਸਕੂਲ ਵਿੱਚ ਅਸੀਂ ਵਾਪਸ ਇੱਕ ਦੂਜੇ ਨਾਲ ਮੈਤਰੀ ਭਾਵ ਨਾਲ ਵਿਚਰਦੇ ਹਾਂ, ਪਰ ਇੱਥੇ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਵੈਰ ਵਿਰੋਧ, ਈਰਖਾ ਦੁਐਤ ਅਥਵਾ ਦੂਜਾ ਭਾਉ ਸਹੇੜ ਲੈਂਦੇ ਹਾਂ। ਤੇ ਇਹ ਵੈਰ ਵਿਰੋਧ ਦੀ ਦੁਐਤ ਜਾਂ ਐਲਰਜੀ ਸਾਡੇ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ, ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ। ਹੋ ਮੈਂ ਮੈਲਾ ਜਗ ਫਿਰੈ, ਮਰ ਜੰਮੈ ਵਾਰੋ ਵਾਰ, ਪਏ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਚੇਤੇ ਰੱਖਣਾ ਪਵੇਗਾ ਕਿ ਅਸੀਂ ਕਿਸੇ ਸਕੂਲ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ। ਇਹ ਖੇਲ ਤਮਾਸ਼ਾ ਕਿਸੇ ਉਚੇਰੀ ਦੈਵੀ ਹਸਤੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਤੇ ਅਸੀਂ ਕਠਪੁਤਲੀ ਬਣ ਕੇ ਉਸਦਾ ਹੁਕਮ ਕਮਾ ਰਹੇ ਹੁੰਦੇ ਹਾਂ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ। ਜਦ ਤਾਈ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ਹੁਕਮ ਵਿੱਚ ਆਪੋ ਆਪਣਾ ਪਾਠ ਅਦਾ ਕਰ ਰਹੇ ਹੁੰਦੇ ਹਾਂ ਉਦੋਂ ਤਾਈ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਇਸ ਦੇ ਖਿਡਾਰੀਆਂ ਅਰਥਾਤ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਦੂਜੇ ਭਾਉ ਦੇ ਅਸਰ ਹੇਠ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਬੇਮੁਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ। ਇਹ ਮਨ ਧੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਦੂਜੇ ਪਾਏ ਸਦਾ ਦੁੱਖ ਪਾਏ, ਤ੍ਰੈ ਗੁਣ ਭਰਮ ਭੁਲਾਏ ਦਾ। ਇਸ ਦੇ ਮੁਕਾਬਲੇ ਤੇ ਦੂਜੇ ਪਾਸੇ ਗੁਰਮੁਖ ਜੀਵਨ ਹੈ, ਦੂਜੇ ਭਾਉ ਤੋਂ ਬਾਹਰ ਗੁਰਮੁਖ ਜੀਵਨ ਹੈ। ਗੁਰਮੁਖ ਜੀਵਨ ਵਿੱਚ ਜਗਿਆਸੂ ਨੂੰ ਆਪਣਾ ਕਰਤਾ ਪੁਰਖ ਯਾਦ ਰਹਿੰਦਾ ਹੈ, ਉਹ ਸਤਿਗੁਰੂ ਦੇ ਹੁਕਮ ਵਿੱਚ ਵਿਚਰਦਾ ਹੈ। ਉਸ ਉੱਤੇ ਮਾਇਆ ਦੀ ਰੰਗਣ ਨਹੀਂ ਚੜੀ ਹੁੰਦੀ ਕਿਉਂਕਿ ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਪ੍ਰਾਇਣ ਨਹੀਂ ਹੁੰਦਾ। ਉਹ ਆਪਣੇ ਸਤਿਗੁਰੂ ਦੀ ਓਟ ਆਸਰਾ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਮਾਇਕੀ ਫਰਜ਼ ਨਿਭਾਉਂਦਾ ਹੈ। ਹਾਂਜੀ, ਸਾਡਾ ਦੂਜੇ ਭਾਉ ਦੇ ਜੀਵਨ ਤੇ ਗੁਰਮੁਖ ਜੀਵਨ ਵਿੱਚ ਕੀ ਫਰਕ ਹੈ? ਗੁਰਮੁਖ ਜੀਵਨ ਉਹ ਆਪਣੇ ਸਤਿਗੁਰੂ ਦੀ ਓਟ ਆਸਰਾ ਅਤੇ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਸਾਰੇ ਮਾਇਕੀ ਫਰਜ਼ ਨਿਭਾਉਂਦਾ ਹੈ ਤੇ ਮਾਇਆ ਦੀ ਇਸ ਦਲਦਲ ਵਿੱਚ ਵੀ ਕਮਲ ਦੇ ਫੁੱਲ ਵਾਂਗ ਅਲਿਪਤ ਵਰਤਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿਸਾਣੈ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉਂ ਵਿੱਚੇ ਗਿਰਹਿ ਉਦਾਸ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਐਸਾ ਗੁਰਮੁਖ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਇਸ ਦੁਨੀਆ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਉਸਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਗੁਰਮੁਖ ਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ। ਹੁਕਮ ਬੁਝੈ ਸੋ ਸੇਵਕ ਕਹੀਐ, ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਐ ਨਾਮ ਅਧਾਰੇ। ਸਦਾ ਅਲਿਪਤ ਰਹੇ ਗੁਰ ਸ਼ਬਦੀ, ਸਾਚੇ ਸਿਉ ਚਿਤ ਲਾਏਂਦਾ। ਹਰਕ ਸੋਗ ਦੋਹੋਂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਪਰ ਐਸੇ ਬਖਸ਼ੇ ਹੋਏ ਮਰ ਜੀਵੜੇ, ਕੋਈ ਵਿਰਲੇ ਹੀ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਆਮ ਤੌਰ ਤੇ ਬਹੁਤੀ ਖਲਕਤ ਤਾਂ ਮਾਇਆ ਦੇ ਰੰਗ ਤਮਾਸ਼ੇ ਵਿੱਚ ਹੀ ਮਸਤ ਤੇ ਗਲਤਾਨ ਹੋਈ ਹੋਈ ਹੈ। ਉਹਨਾਂ ਨੂੰ ਅਕਾਲ ਪੁਰਖ ਦੀ ਬਾਬਤ ਕੋਈ ਜਾਣਕਾਰੀ, ਕੋਈ ਸੋਝੀ, ਕੋਈ ਗਿਆਨ, ਦਿਲਚਸਪੀ ਨਹੀਂ ਹੈ। ਉਹਨਾਂ ਲਈ ਇਹ ਜੱਗ ਮਿੱਠਾ, ਅਗਲਾ ਕਿਣ ਡਿੱਠਾ ਹੀ ਅਸਲੀ ਜੀਵਨ ਸੇਧ ਹੈ। ਉਹਨਾਂ ਨੂੰ ਰੱਬ ਭੁੱਲਿਆ ਹੋਇਆ ਹੈ। ਅਸਲ ਵਿੱਚ ਉਹਨਾਂ ਦਾ ਰੱਬ ਮਾਇਆ ਹੀ ਹੈ। ਉਹ ਮਾਇਆ ਦੇ ਪ੍ਰਾਇਣ ਹੋ ਕੇ ਮਾਇਕੀ ਜੀਵਨ ਬਤੀਤ ਕਰਦੇ ਹਨ। ਐਸੇ ਜੀਵਾਂ ਨੂੰ ਮਨਮੁੱਖ ਕਿਹਾ ਜਾਂਦਾ ਹੈ। ਹਾਂਜੀ, ਬਹੁਤੀ ਖਲਕਤ ਇਹਦੇ ਵਿੱਚ ਹੈ। ਐਸੇ ਜੀਵਾਂ ਨੂੰ ਮਨਮੁੱਖ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਗਿਆਨ, ਧਿਆਨ, ਇਹਨਾਂ ਦੀ ਰੁਚੀ, ਇਹਨਾਂ ਦੀ ਜੀਵਨ ਸਭ ਮਾਇਆ ਉੱਤੇ ਆਧਾਰਿਤ ਹੈ। ਇਹਨਾਂ ਨੂੰ ਰੱਬ ਦੀ ਹੋਂਦ ਉੱਤੇ ਭਰੋਸਾ ਜਾਂ ਸ਼ਰਧਾ ਨਹੀਂ ਹੁੰਦੀ। ਸਗੋਂ ਜੋ ਵੀ ਕਰਮ ਕਾਂਡ ਕਰਦੇ ਹਨ, ਉਹ ਓਪਰੇ ਜੇ ਮਨ ਨਾਲ ਦਿਖਾਵੇ ਲਈ ਠਾਠਾ ਬਾਗਾ ਕਰ ਛੱਡਦੇ ਹਨ। ਐਸੇ ਮਾਇਕੀ ਜੀਵਨ ਨੂੰ ਹੀ ਦੂਜਾ ਭਾਉ ਆਖਿਆ ਜਾਂਦਾ ਹੈ, ਜਿਸ ਵਿੱਚ ਸਾਰੀ ਦੁਨੀਆਂ ਗਲਤਾਨ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਹ ਜਗ ਮਾਇਆ ਮੋਹ ਵਿਆਪਿਆ, ਦੂਜੇ ਭਰਮ ਭੁਲਾਏ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜੈ ਦੇਖਾਂ ਤੈ ਜੇਵਰੀ, ਮਾਇਆ ਕਾ ਸੰਬੰਧ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਦੂਜਾ ਭਾਉ ਅਖਵਾਉਂਦਾ ਹੈ। ਹਾਂਜੀ, ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਦੂਜਾ ਭਾਉ ਅਖਵਾਉਂਦਾ ਹੈ। ਜੇ ਕਿਸੇ ਰੂਹ ਨੂੰ ਭਾਗਾਂ ਨਾਲ ਸਤਸੰਗ ਪ੍ਰਾਪਤ ਹੋ ਜਾਵੇ ਤਾਂ ਉਸਦੀ ਰੁਚੀ ਪਰਮਾਰਥ ਵੱਲ ਮੁੜਦੀ ਹੈ। ਪਰ ਐਸੀਆਂ ਵਿਰਲੀਆਂ ਰੂਹਾਂ ਅਥਵਾ ਜਗਿਆਸੂਆਂ ਨੂੰ ਜੇਕਰ ਮਾਇਕੀ ਦਿਮਾਗੀ ਗਿਆਨੀ ਅਥਵਾ ਫੋਕੇ ਧਰਮ ਦੇ ਠੇਕੇਦਾਰ ਮਿਲ ਜਾਣ ਤਾਂ ਉਹ ਆਪੋ ਆਪਣੇ ਮਨ ਦੀ ਰੰਗਤ ਅਨੁਸਾਰ ਆਪਣੇ ਸੁਣੇ ਸੁਣਾਏ, ਪੜ੍ਹੇ ਪੜ੍ਹਾਏ, ਸਮਝੇ ਸਮਝਾਏ ਬਾਹਰ ਮੁਖੀ ਦਿਮਾਗੀ ਫੋਕੇ ਕੂੜੇ ਗਿਆਨ ਦਾ ਪ੍ਰਚਾਰ ਕਰਕੇ ਇਹਨਾਂ ਹੋਣਹਾਰ ਜਗਿਆਸੂਆਂ ਨੂੰ ਧਾਰਮਿਕ ਭੰਬਲ ਭੁੱਸਿਆਂ ਵਿੱਚ ਪਾ ਦਿੰਦੇ ਹਨ, ਜਿਸ ਨਾਲ ਇਹ ਭੋਲੇ ਭਾਲੇ ਜਗਿਆਸੂ ਬਾਹਰ ਮੁਖੀ ਕਰਮ ਕਾਂਡਾਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾਉਂਦੇ ਹਨ ਅਤੇ ਅਗਿਆਨਤਾ ਵਿੱਚ ਹੋਮੈ ਅਧੀਨ ਕੀਤੇ ਕਰਮ ਕਾਂਡਾਂ ਨੂੰ ਹੀ ਧਰਮ ਕਮਾਉਣਾ ਸਮਝੀ ਜਾਂਦੇ ਹਨ। ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਕੋਟ ਕਰਮ ਕਰੇ ਹੋ ਤਾਰੇ, ਸ੍ਰਮ ਪਾਵੈ ਸਗਲੇ ਬਿਰਥਾਰੇ। ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੈ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤੈ ਜਿਉ ਕੁੰਚਰ ਇਸ਼ਨਾਨ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਐਸੀ ਨੀਮ ਧਾਰਮਿਕ ਜਗਿਆਸਾ ਨੂੰ ਹੀ ਦੂਜਾ ਭਾਉ ਕਿਹਾ ਗਿਆ ਹੈ। ਕਬੀਰ ਸਿੱਖ ਸਾਖਾ ਬੋਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ज्ञान ध्यान सब कोई रवे, बंधन बांधिया सब जग पवे। इस दूजे भाव वाली रुचि जिस विच नीम धार्मिक जग्यासा है अते मन माया परायण है, ए दूजे भाव वाली रुचि अथवा मन दी रंगत नाल असी जो भी बाहर मुखी कर्म कांड करदे हां। हां जी, इत्थे लिखिया है बाहर मुखी कर्म कांड। जो भी बाहर मुखी कर्म कांड करदे हां सब फोके अते कूड़े हन, क्योंकि इन्हां दी टेक निरोल अकाल पुरख उत्ते नहीं बल्कि अपनी होमै अपनी मैं मेरी अते दूजे पाओ ते आधारित है। हम किया हम करेंगे, हम मूरख गावार, करने वाला विसरिया दूजे पाए प्यार। ज्ञान ज्ञान कथे सब कोई, कथ कथ बाद करे दुख होई। अजेहे जीवां दी हालत ना इधर के रहे ना उधर के, ना खुदाई मिला ना विसाले सनम वाली हुंदी है। इस तरह से कई जन्मां तो होमे दे कूड़े परवासे अथवा माया दे प्रायण होके दूजे पाओ दे जादू हेठ जमदे हां मरदे हां कर्म करदे हां दुख सुख भोगदे हां। होमे जलते जल मुए प्रम आए दूजे पाए। मन तू गारब अटिया गारब लद्या जाए, माया मोहनी मोहया फिर जूनी पवाए। गारब लागा जाए मुगद मन अंत गया पछतावे। माया दे इस परम पुलावे नू ही दूजा पाओ दूजा दोए दुतिया पावाद किया गया है। माया दा ए परम पुलावा अथवा दूजा पाओ होमे विचों उपजदा है। होमे दी रचना अकाल पुरख ने अपना माइकी खेल अखाड़ा चलाउन लई कीती है। हां जी, होमे दी रचना अकाल पुरख ने अपना माइकी खेल अखाड़ा चलाउन लई कीती है, पर असी इस विच अपना आपा ही भुल जांदे हां। एकस्ते सब दूजा हुआ, एको वरतै अवर ना बिया। सारी कायनात ही इलाही खेल अखाड़े दे इस गुज्जे माइकी ड्रामे अथवा दूजे पाव विच खचत है। एक कूड़ लागे कूड़े फल पाए, दूजे पाए बिरथा जन्म गवाए। बिन शब्द सब दूजे लागे देखो हृदय विचार। कहत कबीर हो कहो पुकार, समझ देख सकत गावार। दूजे पाए बहुत कर गाले, राम भगत है सदा सुखाले। गुर का शब्द विसारिया दूजे पाए रचन। एक पासे अकाल पुरख ने माइकी वड खेल तमाशा रचिया है जिस विच इंसान माया दे परम पुलावे विच गलतान हो के अपने सोमे अकाल पुरख नू भुल जांदा है। दूजे पासे जे कोई होनहार रूह जां जग्यासू इस विचों निकलना जां मुक्त होना चाहे तां उसनू इस माइकी खल जगण विचों कढ़न लई लोड़ अनुसार समय समय सिर गुरु अवतार पीर पैगंबर संत भगत महापुरख दुनिया विच पठाए जिन्हां ने समय दी लोड़ अनुसार वक वक धर्म जां मजहब साजे। पर सहजे सहजे इन्हां बार मुखी धर्मां विच दूजे पाओ अथवा होमे दा परम पुलावा छा गया अते साडे धर्म रुखे सुखे फोके करम कांडी ईरखा द्वैत मजहबी त्वसब ते दूजे पाओ दे अड्डे बन के रह गए। साडे अजोके धर्म अते धर्म स्थान इसका प्रतक सबूत हन। गुरबाणी विच साडी अजेही दशा नू इउं बयान कीता गया है। बाहर पेख अंतर मल माया, छपस नाए कछ करे छपाया। पाठ पढ़ियो अरबेद विचार्यो, निवल पुयंगम सादे। पंच जना स्यों संग ना छुटक्यो, अधिक अहं बुद्ध बादे। तीरथ जाओ ता हो करते, पंडित पूछो ता माया राते। गृहस्थ में चिंत उदास अहंकार, कर्म करत जी को जंजार। कर्म करत जी को जंजार। वाहिगुरु जी खालसा वाहिगुरु जी की फतेह। ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਬੂ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਦੂਜਾ ਪਾਉ ਭਾਗ ਚੌਥਾ, ਗੁਰਬਾਣੀ ਵਿਚਾਰ ਨੰਬਰ 129 ਆਪ ਜੀ ਦੇ ਸਾਹਮਣੇ ਪੜਿਆ ਗਿਆ। ਇਸ ਲੜੀ 'ਚ 7 ਲੇਖਾਂ ਦੀ ਲੜੀ ਆਪ ਜੀ ਨੇ ਲਿਖੀ ਹੈ। ਇਸ ਤਰ੍ਹਾਂ ਦੇ ਹੋਰ ਅਲੱਗ ਅਲੱਗ ਵਿਸ਼ਿਆਂ ਉੱਤੇ 132 ਲੇਖ ਆਪ ਜੀ ਨੇ ਲਿਖੇ, ਜੋ ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹਨ, ਅਤੇ 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਆਓ ਅਸੀਂ ਇਹਨਾਂ ਲਿਖਤਾਂ ਨੂੰ ਘਰਾਂ ਵਿੱਚ ਲਿਜਾ ਕੇ ਪੜ੍ਹੀਏ, ਇਹਨਾਂ ਤੋਂ ਜੀਵਨ ਸੇਧ ਲਈਏ, ਆਪਣਾ ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।